ਪਿਛਲੇ ਜ਼ਮਾਨੇ ਵਿੱਚ ਇਤਨੇ ਗੁਰਦੁਆਰੇ ਨਹੀਂ ਸਨ ਹੁੰਦੇ, ਨਾ ਹੀ ਇਤਨਾ ਧਰਮ ਪ੍ਰਚਾਰ ਹੁੰਦਾ ਸੀ, ਪਰ ਉਹਨਾਂ ਉੱਤੇ ਗੁਰਬਾਣੀ ਦਾ ਬੜਾ ਜ਼ਬਰਦਸਤ ਅਸਰ ਹੁੰਦਾ ਸੀ। ਅੱਜ ਕੱਲ੍ਹ ਇਹ ਅਸਰ ਕਿਉਂ ਨਹੀਂ ਹੋ ਰਿਹਾ? ਕਾਰਨ ਇਹ ਹੈ ਕਿ ਪਿਛਲੇ ਜ਼ਮਾਨੇ ਧਾਰਮਿਕ ਪ੍ਰਚਾਰਕ ਜਿਹੜੇ ਸਨ ਉਹ ਆਪਣੇ ਫਰਜ਼ ਨੂੰ ਸਮਝਦੇ ਸਨ, ਜਿਹੜੇ ਜਗਿਆਸੂ ਸਨ ਗੁਰਦੁਆਰੇ ਆ ਕੇ ਲਾਹਾ ਲੈਣ ਵਾਲੇ, ਸੰਗਤ ਵਿੱਚ ਆ ਕੇ ਲਾਹਾ ਲੈਣ ਵਾਲੇ, ਆਤਮਕ ਜੀਵਨ ਜੀਉਣ ਵਾਲੇ, ਉਹ ਆਪਣੇ ਫਰਜ਼ ਨੂੰ ਸਮਝਦੇ ਸਨ ਅਤੇ ਉਸ ਪ੍ਰਣਾਲੀ ਦਾ ਇਸਤੇਮਾਲ ਕਰਦੇ ਸਨ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਸੋ ਅੱਜ ਵੀ ਜੇ ਪ੍ਰਚਾਰਕ ਆਪਣੇ ਫਰਜ਼ ਨੂੰ ਸਮਝਣ ਅਤੇ ਜਗਿਆਸੂ ਆਪਣੇ ਉਦਮ ਨੂੰ ਸਮਝਣ ਅਤੇ ਪ੍ਰਣਾਲੀ ਵੀ ਉਹੀ ਇਸਤੇਮਾਲ ਕਰੀਏ ਜੋ ਪੁਰਾਣੇ ਜ਼ਮਾਨੇ ਇਸਤੇਮਾਲ ਹੁੰਦੀ ਸੀ, ਤਾਂ ਸਾਡੇ ਜੀਵਨ ਵਿੱਚ ਵੀ ਉਸੇ ਤਰ੍ਹਾਂ ਦਾ ਅਸਰ ਹੋ ਸਕਦਾ ਹੈ ਗੁਰਬਾਣੀ ਦਾ। ਸੋ ਸਾਡੇ ਪ੍ਰਚਾਰਕਾਂ ਦਾ ਕੀ ਫਰਜ਼ ਬਣਦਾ ਹੈ? ਸੰਗਤ ਤੋਂ ਲਾਹਾ ਲੈਣ ਲਈ ਜਗਿਆਸੂਆਂ ਦਾ ਕੀ ਫਰਜ਼ ਬਣਦਾ ਹੈ? ਉਹ ਪ੍ਰਣਾਲੀ ਕਿਹੜੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਚਲਾਈ ਸੀ? ਇਹਨਾਂ ਸਵਾਲਾਂ ਦਾ ਜਵਾਬ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਜਗਿਆਸੂਆਂ ਦੀ ਕਮੀ ਵੀ ਇਸ ਲੇਖ ਵਿੱਚ ਦਰਸਾਈ ਗਈ ਹੈ ਜਿਹੜੀ ਇਹ ਸ਼ਿਕਾਇਤ ਕਰਦੇ ਹਨ ਕਿ ਸਾਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਆਉਂਦਿਆਂ ਕਈ ਅਰਸਾ ਹੋ ਗਿਆ ਹੈ, ਪਰ ਜਿਹੜੀ ਗੁਰਬਾਣੀ ਵਿੱਚ ਦਾਤਾਂ ਦੱਸੀਆਂ ਹਨ, ਪ੍ਰੇਮ ਸਵੈਪਨਾ ਦੀਆਂ ਉਡਾਰੀਆਂ, ਪ੍ਰੇਮ ਰਸ ਰੰਗ, ਉਹ ਤਾਂ ਮਾਣਿਆਂ ਨੂੰ ਮਾੜੀ ਮੋਟੀ ਸ਼ਾਂਤੀ ਮਿਲੀ ਹੈ। ਸੋ ਇਹ ਵੀ ਜਗਿਆਸੂ ਦੇ ਅੰਦਰ ਇੱਕ ਕਮੀ ਹੈ, ਉਸ ਕਮੀ ਦਾ ਜ਼ਿਕਰ ਵੀ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਇਸ ਲੇਖ ਦੇ ਪਹਿਲੇ ਭਾਗ ਵਿੱਚ ਪ੍ਰਚਾਰ ਕਰਨ ਦੇ ਸਾਧਨਾਂ ਦੀ ਵਿਚਾਰ ਖੋਲ੍ਹ ਕੇ ਕੀਤੀ ਗਈ ਹੈ, ਪਰ ਇਹ ਸਾਧਨ ਤ੍ਰੈ ਗੁਣਾਂ ਵਿੱਚ ਸਰੀਰਕ, ਮਾਨਸਿਕ ਅਤੇ ਬੁੱਧੀ ਮੰਡਲ ਤਾਂ ਹੀ ਸੀਮਤ ਹਨ। ਇਸ ਤੋਂ ਅੱਗੇ ਆਤਮਕ ਮੰਡਲਾਂ ਵਿੱਚ ਪ੍ਰਚਾਰ ਦੀ ਪ੍ਰਣਾਲੀ ਹੋਰਵੇਂ ਹੈ, ਜਿਸ ਦੀ ਬਾਬਤ ਇਸ ਦੂਜੇ ਭਾਗ ਵਿੱਚ ਵਿਚਾਰ ਕੀਤੀ ਜਾਂਦੀ ਹੈ। ਇਹ ਧਰਮ ਪ੍ਰਚਾਰ ਦਾ ਭਾਗ ਦੂਜਾ ਲੇਖ ਹੈ। ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਦ੍ਰਿਸ਼ਟਮਾਨ ਸੰਸਾਰ ਇਲਾਹੀ ਹੁਕਮ ਜਾਂ ਕਵਾਬ ਤੋਂ ਉਪਜਿਆ ਅਤੇ ਚੱਲ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਖਿਆਲ ਜਾਂ ਚਿਤਵਨੀ ਹੀ ਮੁੱਢਲੀ ਸ਼ਕਤੀ ਜਾਂ ਬੀਜ ਹੈ। ਖਿਆਲਾਂ ਦੇ ਤੀਬਰ, ਤੀਖਣ ਅਤੇ ਕਾਗਰ ਹੋਣ ਨਾਲ ਹੀ ਇਹਨਾਂ ਖਿਆਲਾਂ ਵਿੱਚ ਸ਼ਕਤੀ ਉਪਜਦੀ ਅਤੇ ਵੱਧਦੀ ਹੈ, ਜਿਸ ਨੂੰ ਮਾਨਸਿਕ ਸ਼ਕਤੀ ਕਿਹਾ ਜਾਂਦਾ ਹੈ। ਇਸੇ ਤੀਬਰ ਮਾਨਸਿਕ ਸ਼ਕਤੀ ਨੂੰ ਹੀ ਹਿਪਨੋਟਿਜ਼ਮ ਜਾਂ ਮੈਸਮੈਰਿਜ਼ਮ ਵੀ ਕਹਿੰਦੇ ਹਨ। ਕਿਸੇ ਦੀ ਮਾੜੀ ਨਜ਼ਰ ਲੱਗਣੀ ਤਾਂ ਮੰਨੀ ਜਾਂਦੀ ਹੈ, ਇਹ ਵੀ ਤੀਬਰ ਸਾੜੇ ਦੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ ਕਿਸੇ ਨੁਕਤੇ 'ਤੇ ਇਕਾਗਰ ਹੁੰਦੀ ਜਾਂਦੀ ਹੈ, ਤਿਉਂ ਤਿਉਂ ਸਾਡੇ ਮਨ ਦੀ ਸ਼ਕਤੀ ਤੀਖਣ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਜਦ ਮਨ ਇਕਾਗਰ ਹੁੰਦਾ ਹੈ ਤਾਂ ਮਨ ਦੀ ਸ਼ਕਤੀ ਇਤਨੀ ਵੱਧ ਜਾਂਦੀ ਹੈ ਕਿ ਕੁਦਰਤ ਦੇ ਸਾਧਾਰਨ ਨਿਯਮਾਂ 'ਤੇ ਭਾਰੂ ਹੋ ਜਾਂਦੀ ਹੈ ਅਤੇ ਇਸ ਸ਼ਕਤੀ ਦੁਆਰਾ ਵਰਸਰਾਪ ਜਾਂ ਵਾਕ ਸਿੱਧੀ ਦੇ ਅਚੰਭੇ ਦੇਖੇ ਜਾਂਦੇ ਹਨ। ਇਹ ਦਾਮਨਕ ਸ਼ਕਤੀ ਮਨ ਦੀ ਇਕਾਗਰਤਾ ਤੋਂ ਉਪਜਦੀ ਹੈ। ਜਿਵੇਂ ਕੋਈ ਕੁਦਰਤੀ ਤੌਰ 'ਤੇ ਬਿਮਾਰ ਹੈ ਅਤੇ ਜਿਸ ਦੇ ਅੰਦਰ ਮਾਨਸਿਕ ਇਕਾਗਰਤਾ ਆ ਗਈ ਅਤੇ ਉਹ ਤੰਦਰੁਸਤੀ ਦਾ ਕੋਈ ਵਾਕ ਕਹਿ ਦੇਵੇ ਤਾਂ ਉਸੇ ਵੇਲੇ ਤੰਦਰੁਸਤ ਹੋ ਜਾਏਗਾ। ਸੋ ਇਹ ਜਿਹੜੀ ਮਾਨਸਿਕ ਸ਼ਕਤੀ ਹੈ ਇਹ ਕੁਦਰਤੀ ਨਿਯਮਾਂ 'ਤੇ ਪਾਰੂ ਹੋ ਸਕਦੀ ਹੈ। ਜੇਕਰ ਨਜ਼ਰ ਲੱਗਣ ਦੇ ਅਚੰਭੇ ਨੂੰ ਆਮ ਮੰਨਿਆ ਜਾਂਦਾ ਹੈ ਤਾਂ ਮਨ ਦੀ ਸ਼ਕਤੀ ਦੁਆਰਾ ਵਰਸਰਾਪ ਅਤੇ ਰਿਧੀਆਂ ਸਿੱਧੀਆਂ ਦਾ ਪ੍ਰਗਟਾਵਾ ਵੀ ਸਹੀ ਹੁੰਦਾ ਹੈ। ਇਹ ਦਾਮਨਿਕ ਸ਼ਕਤੀ ਮਨ ਦੀ ਇਕਾਗਰਤਾ ਤੋਂ ਉਪਜਦੀ ਹੈ ਅਤੇ ਜੇਕਰ ਇਹ ਮਾਨਸਿਕ ਸ਼ਕਤੀ ਕੁਦਰਤ ਦੇ ਉੱਪਰ ਹਾਵੀ ਹੋ ਕੇ ਕੁਦਰਤ ਦੇ ਨਿਯਮ ਬਦਲ ਸਕਦੀ ਹੈ ਤਾਂ ਇਸ ਦਾ ਅਸਰ ਦੂਜੇ ਕਮਜ਼ੋਰ ਮਨਾਂ 'ਤੇ ਵੀ ਹੋਣਾ ਲਾਜ਼ਮੀ ਹੈ। ਇਹ ਮਾਨਸਿਕ ਸ਼ਕਤੀ ਇਕਾਗਰਤਾ ਅਤੇ ਸਿਮਰਨ ਦੁਆਰਾ ਬੇਅੰਤ ਦਰਜੇ ਤਾਈਂ ਵਧਾਈ ਜਾ ਸਕਦੀ ਹੈ। ਇਹ ਮਾਨਸਿਕ ਸ਼ਕਤੀ ਦੂਜੇ ਮਨਾਂ ਨੂੰ ਕਾਇਲ ਕਰਨ ਜਾਂ ਬਦਲਣ ਜਾਂ ਪ੍ਰਚਾਰ ਕਰਨ ਲਈ ਬਹੁਤ ਹੀ ਸੌਖਾ, ਸਾਦਾ ਅਤੇ ਛੇਤੀ ਅਸਰ ਕਰਨ ਵਾਲਾ ਸਾਧਨ ਹੈ। ਇਸ ਤਰ੍ਹਾਂ ਜਦ ਅਸੀਂ ਕਿਸੇ ਦੀ ਸੰਗਤ ਕਰਦੇ ਹਾਂ ਤਾਂ ਸਾਡੇ ਮਨਾਂ ਦਾ ਇੱਕ ਦੂਸਰੇ 'ਤੇ ਅਸਰ ਪੈਣਾ ਜ਼ਰੂਰੀ ਹੈ। ਕਮਾਏ ਹੋਏ ਇਕਾਗਰ ਮਨ ਦਾ ਵਧੇਰੇ ਸ਼ਕਤੀਮਾਨ ਹੋਣ ਕਰਕੇ ਦੂਜੇ ਕਮਜ਼ੋਰ ਮਨਾਂ 'ਤੇ ਅਸਰ ਹੋਣਾ ਅਵਸ਼ ਤੇ ਲਾਜ਼ਮੀ ਹੈ। ਸੋ ਖਿਆਲਾਂ ਜਾਂ ਨਿਸ਼ਚਿਆਂ ਦੇ ਬਦਲ ਜਾਣ ਦੀ ਤਬਦੀਲੀ ਹੇਠ ਲਿਖਿਆਂ ਅਸੂਲਾਂ 'ਤੇ ਨਿਰਭਰ ਹੈ। ਪਹਿਲਾ ਤਾਂ ਹੈ ਪ੍ਰਚਾਰ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ। ਜੇ ਅਸੀਂ ਚਾਹੁੰਦੇ ਹਾਂ ਕਿ ਖਿਆਲਾਂ ਵਿੱਚ ਤਬਦੀਲੀ ਆਵੇ ਤਾਂ ਇਹ ਚਾਰ ਨੁਕਤੇ ਹਨ। ਪਹਿਲਾਂ ਤਾਂ ਹੈ ਪ੍ਰਚਾਰਕ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ। ਇਸ ਵਿੱਚ ਪ੍ਰਚਾਰਕਾਂ ਦਾ ਜੋ ਫਰਜ਼ ਬਣਦਾ ਹੈ ਉਹ ਦਰਸਾਇਆ ਗਿਆ ਹੈ। ਦੂਸਰਾ ਹੈ ਜਗਿਆਸੂ ਦੇ ਮਨ ਦੀ ਰੰਗਤ ਅਤੇ ਤੀਸਰਾ ਹੈ ਜਗਿਆਸੂ ਦੇ ਮਨ ਦੀ ਗ੍ਰਹਿਣ ਕਰਨ ਦੀ ਸ਼ਕਤੀ। ਇਹ ਦੋਨੋਂ ਫਰਜ਼ ਜਗਿਆਸੂ ਦੇ ਬਣਦੇ ਹਨ। ਅਤੇ ਚੌਥਾ ਹੈ ਪ੍ਰਚਾਰ ਦੇ ਸਾਧਨ ਦੀ ਪ੍ਰਣਾਲੀ, ਉਹ ਪ੍ਰਣਾਲੀ ਜੋ ਸਤਿਗੁਰਾਂ ਨੇ ਸਾਨੂੰ ਤੁੱਟ ਕੇ ਬਖਸ਼ੀ। ਸੋ ਸਭ ਤੋਂ ਪਹਿਲਾਂ ਅਸੀਂ ਹੁਣ ਪ੍ਰਚਾਰਕ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ ਦਾ ਜ਼ਿਕਰ ਕਰਦੇ ਹਾਂ। ਪ੍ਰਚਾਰਕਾਂ ਦੇ ਪ੍ਰਚਾਰ ਦਾ ਅਸਰ ਉਹਨਾਂ ਦੀ ਰਹਿਣੀ ਬਹਿਣੀ ਅਤੇ ਜੀਵਨ 'ਤੇ ਨਿਰਭਰ ਹੈ। ਜੇਕਰ ਉਹਨਾਂ ਦਾ ਤਨ, ਮਨ, ਚਿੱਤ, ਬੁੱਧੀ ਅਤੇ ਆਤਮਾ ਇੱਕ ਸੁਰ ਵਿੱਚ ਹੋਣ ਤਾਂ ਹੀ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਭਾਵਨੀ ਅਤੇ ਦ੍ਰਿੜਤਾ ਆ ਸਕਦੀ ਹੈ ਅਤੇ ਉਹਨਾਂ ਦੀ ਕਹਿਣੀ ਰਹਿਣੀ ਦਾ ਅਸਰ ਦੂਜਿਆਂ 'ਤੇ ਪੈਣਾ ਅਵਸ਼ ਹੈ। ਜੇ ਉਹਨਾਂ ਦਾ ਤਨ, ਮਨ, ਚਿੱਤ, ਬੁੱਧੀ ਅਤੇ ਆਤਮਾ ਇਹ ਪੰਜੋ ਇੱਕ ਸੁਰ ਵਿੱਚ ਹੋਣ ਤਾਂ ਹੀ ਉਹ ਜੀ ਸ਼ਰਧਾ ਭਾਵਨੀ ਉਸ ਪ੍ਰਚਾਰਕ ਦੇ ਅੰਦਰ ਆ ਸਕਦੀ ਹੈ ਜਿਸ ਦਾ ਅਸਰ ਦੂਜਿਆਂ 'ਤੇ ਪੈਂਦਾ ਹੈ। ਪਰ ਸਾਡੀ ਕੀ ਹਾਲਤ ਹੈ? ਸਾਡੀ ਤਾਂ ਮਨ ਹੋਰ ਮੁੱਖ ਹੋਰ ਵਾਲੀ ਦਸ਼ਾ ਹੋਣ ਕਰਕੇ ਸਾਡਾ ਬੋਲਿਆ ਚਾਲਿਆ ਸੁਣਾਇਆ ਬਿਰਥਾ ਜਾਂਦਾ ਹੈ ਅਤੇ ਥਾਂ ਹੀ ਨਹੀਂ ਪੈਂਦਾ। ਜੇਕਰ ਮਾੜਾ ਮੋਟਾ ਅਸਰ ਪੈਂਦਾ ਹੈ ਤਾਂ ਉਹ ਵੀ ਥੋੜ੍ਹੇ ਚਿਰ ਲਈ ਓਪਰਾ ਜਿਹਾ ਹੀ ਆਉਂਦਾ ਹੈ ਅਤੇ ਸਰੋਤਿਆਂ ਦੇ ਡੂੰਘੇ ਨਿਸ਼ਚਿਆਂ ਨੂੰ ਬਦਲ ਨਹੀਂ ਸਕਦਾ। ਸਾਡਾ ਪ੍ਰਚਾਰ ਬੁੱਧੀ ਮੰਡਲ ਵਿੱਚੋਂ ਹੀ ਉਪਜਿਆ ਹੋਣ ਕਰਕੇ ਉਸ ਦਾ ਅਸਰ ਵੀ ਬੁੱਧੀ ਮੰਡਲ ਤਾਂ ਹੀ ਸੀਮਤ ਰਹਿੰਦਾ ਹੈ ਜੋ ਕਿ ਛਿੰਨ ਮਾਤਰ ਓਪਰਾ ਜਿਹਾ ਆਉਂਦਾ ਹੈ ਅਤੇ ਸਾਡੇ ਡੂੰਘੇ ਮਨ ਅੰਤਸ਼ਕਰਨ ਜਾਂ ਜੀਵਨ ਨੂੰ ਨਹੀਂ ਛੋਹਦਾ। ਮਾਨਸਿਕ ਵਿਗਿਆਨੀਆਂ ਨੇ ਨਤੀਜਾ ਕੱਢਿਆ ਹੈ ਕਿ ਸਾਡਾ ਮਨ ਜੋ ਅਸਰ ਬਾਹਰੋਂ ਲੈਂਦਾ ਹੈ ਉਸ ਵਿੱਚ 90% ਸ਼ਖਸੀ ਸੰਗਤ ਦੀ ਛੋਹ ਦਾ ਅਸਰ ਆਉਂਦਾ ਹੈ ਅਤੇ ਬਾਕੀ ਸਿਰਫ 10% ਅਸਰ ਹੀ ਲਿਖਤੀ ਜਾਂ ਜ਼ਬਾਨੀ ਪ੍ਰਚਾਰ ਦਾ ਹੋ ਸਕਦਾ ਹੈ। ਧਿਆਨ ਦੇਣਾ ਜੀ, ਜਿਵੇਂ ਅਸੀਂ ਕਿਸੇ ਲੋਭੀ ਕੋਲ ਚਲੇ ਗਏ ਅਤੇ ਉਸਨੇ ਸਾਨੂੰ ਕੋਈ ਉਪਦੇਸ਼ ਦਿੱਤਾ, ਉਹ ਜਿਹੜਾ ਉਪਦੇਸ਼ ਦੇਗਾ ਕਮਾਇਆ ਤਾਂ ਜੀਵਨ ਵਿੱਚ ਉਸਨੇ ਲੋਭ ਹੈ, 10% ਅਸਰ ਉਸਦੇ ਕਹਿਣ ਦਾ ਹੋਏਗਾ ਅਤੇ 90% ਉਸਦੇ ਲੋਭ ਦਾ ਜੋ ਉਸਨੇ ਕਮਾਇਆ ਹੈ ਉਸਦਾ ਅਸਰ ਸਾਡੇ ਮਨ 'ਤੇ ਪਵੇਗਾ, ਕਿਉਂਕਿ ਜੋ ਕੁਛ ਉਸਨੇ ਸ਼ਖਸੀ ਜੀਵਨ ਵਿੱਚ ਕਮਾਇਆ ਹੈ ਉਸਦਾ ਅਸਰ ਸਾਡੇ 'ਤੇ 90% ਪੈਂਦਾ। ਇਹ ਵਿਗਿਆਨੀਆਂ ਨੇ ਖੋਜ ਕਰ ਦਿੱਤੀ ਹੈ। ਇਸੇ ਤਰ੍ਹਾਂ ਜਿਵੇਂ ਹੁਣ ਅਸੀਂ ਸੰਗਤ ਵਿੱਚ ਆਏ ਹਾਂ, ਇੱਥੇ ਜੋ ਕੁਝ ਬੋਲਿਆ ਜਾਂ ਸੁਣਿਆ ਜਾਂਦਾ ਹੈ ਇਸ ਦਾ ਸਿਰਫ 10% ਅਸਰ ਹੈ, ਪਰ ਇਸ ਸੰਗਤ 'ਤੇ ਜੋ ਕਲਾ ਵਰਤ ਰਹੀ ਹੈ ਉਸਦਾ 90% ਚੁੱਪ ਚੁਪੀਤੇ ਅਸਰ ਸਾਡੇ ਮਨਾਂ 'ਤੇ ਆਉਂਦਾ ਹੈ। ਪਰ ਇਸ ਗੱਲ ਦਾ ਜ਼ਾਹਿਰਾ ਸਬੂਤ ਇਹ ਹੈ ਕਿ ਅਸੀਂ ਪਾਠ, ਪੂਜਾ, ਲੈਕਚਰ, ਕਥਾ ਆਦਿ ਬਹੁਤ ਸੁਣਦੇ ਅਤੇ ਸੁਣਾਉਂਦੇ ਹਾਂ ਅਤੇ ਬੇਅੰਤ ਧਾਰਮਿਕ ਕਿਤਾਬਾਂ ਪੜ੍ਹਦੇ ਹਾਂ, ਪਰ ਸਾਡੇ ਮਨਾਂ 'ਤੇ ਬਹੁਤ ਘੱਟ ਅਸਰ ਆਉਂਦਾ ਹੈ ਜਾਂ ਥੋੜ੍ਹੇ ਚਿਰ ਲਈ ਓਪਰਾ ਜਿਹਾ ਆਉਂਦਾ ਹੈ ਅਤੇ ਇਤਨਾ ਪੜ੍ਹ ਸੁਣ ਕੇ ਵੀ ਸਾਡੇ ਜੀਵਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਉਂਦੀ, ਕਿਉਂਕਿ ਸਭ ਦਿਮਾਗੀ ਤੌਰ ਵਾਲੀਆਂ ਕਿਤਾਬਾਂ ਪੜ੍ਹਦੇ ਹਾਂ ਅਤੇ ਪ੍ਰਚਾਰ ਵੀ ਉਹਨਾਂ ਦਾ ਹੀ ਸੁਣਦੇ ਹਾਂ ਜਿਨ੍ਹਾਂ ਦੇ ਆਪਣਾ ਕੋਈ ਜੀਵਨ ਹੈ ਹੀ ਨਹੀਂ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਪੜ੍ਹੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਸੋ ਇਹ ਪ੍ਰਚਾਰਕਾਂ ਦਾ ਫਰਜ਼ ਬਣਦਾ ਹੈ ਕਿ ਜੇ ਉਹ ਚਾਹੁੰਦੇ ਹਨ ਕਿ ਦੂਜਿਆਂ 'ਤੇ ਅਸਰ ਹੋਵੇ, 100% ਅਸਰ ਹੋਵੇ, ਤਾਂ ਫਿਰ ਉਹਨਾਂ ਦਾ ਤਨ, ਮਨ, ਬੁੱਧੀ, ਚਿੱਤ ਅਤੇ ਆਤਮਾ ਇੱਕ ਸੁਰ ਵਿੱਚ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਸ਼ਖਸੀ ਜੀਵਨ ਦਾ 90% ਅਸਰ ਵੀ ਪਵੇ ਅਤੇ 10% ਉਹਨਾਂ ਦਾ ਬੋਲਿਆ ਅਸਰ ਵੀ ਪਵੇ। ਹੁਣ ਜਗਿਆਸੂਆਂ ਦਾ ਕੀ ਫਰਜ਼ ਬਣਦਾ ਹੈ ਜੋ ਅਸੀਂ ਸਾਰੇ ਸੁਣਨ ਆਉਂਦੇ ਹਾਂ ਸੰਗਤ ਵਿੱਚ ਲਾਹਾ ਲੈਣ? ਸਾਡਾ ਕੀ ਫਰਜ਼ ਬਣਦਾ ਹੈ? ਰੇਡੀਓ ਸਟੇਸ਼ਨ ਤੋਂ ਕਿਸੇ ਖਾਸ ਮੀਟਰ 'ਤੇ ਆਵਾਜ਼ ਚੱਲਦੀ ਹੈ ਅਤੇ ਉਸੇ ਹੀ ਮੀਟਰ 'ਤੇ ਅਸੀਂ ਆਪਣੇ ਰੇਡੀਓ ਨੂੰ ਸੁਰ ਕਰਦੇ ਹਾਂ ਤਾਂ ਹੀ ਉਹ ਆਵਾਜ਼ ਸੁਣਾਈ ਦਿੰਦੀ ਹੈ। ਜੇਕਰ ਸਾਡਾ ਰੇਡੀਓ ਵਿਗੜਿਆ ਹੋਵੇ ਜਾਂ ਸੰਬੰਧ ਅਥਵਾ ਕਨੈਕਸ਼ਨ ਵਿੱਚ ਨੁਕਸ ਪੈ ਜਾਵੇ ਤਾਂ ਉਸੇ ਮੀਟਰ 'ਤੇ ਹੁੰਦਿਆਂ ਵੀ ਸਾਡਾ ਰੇਡੀਓ ਨਹੀਂ ਬੋਲਦਾ ਅਤੇ ਜਾਂ ਆਵਾਜ਼ ਧੀਮੀ ਜਾਂ ਬੇਸੁਰੀ ਹੋਵੇਗੀ। ਜੇਕਰ ਇਸ ਆਵਾਜ਼ ਦੀ ਵੇਵ ਲੰਬਾਈ ਦੀ ਸ਼ਕਤੀ ਤੀਬਰ ਹੋਵੇ ਤਾਂ ਉਹ ਪੁਲਾੜ ਨੂੰ ਚੀਰ ਕੇ ਬਹੁਤ ਦੂਰ ਤੱਕ ਆਪਣਾ ਅਸਰ ਪਾਉਂਦੀ ਹੈ। ਇਹੀ ਵਿਗਿਆਨਕ ਅਸੂਲ ਸਾਡੇ ਖਿਆਲਾਂ ਜਾਂ ਮਨਾਂ 'ਤੇ ਕੰਮ ਕਰਦਾ ਹੈ। ਜਿਸ ਮੀਟਰ 'ਤੇ ਸਾਡੇ ਖਿਆਲ ਸਾਡੇ ਅੰਦਰ ਖਿਆਲ ਕੰਮ ਕਰਦੇ ਹਨ ਉਸੇ ਮੀਟਰ 'ਤੇ ਕਿਸੇ ਦੂਜੇ ਮਨ 'ਤੇ ਉਸਦਾ ਅਸਰ ਆਉਂਦਾ ਹੈ। ਕਮਾਏ ਹੋਏ ਸ਼ਕਤੀਮਾਨ ਤੋਂ ਉਪਜੇ ਹੋਏ ਖਿਆਲ ਕਮਜ਼ੋਰ ਮਨਾਂ 'ਤੇ ਸਹਿਜ ਸੁਭਾਈ ਡੂੰਘਾ 'ਤੇ ਪੱਕਾ ਅਸਰ ਪਾਉਂਦੇ ਹਨ। ਪਰ ਕਈ ਵਾਰੀ ਵਾਯੂਮੰਡਲ ਖਰਾਬ ਹੋਣ ਕਰਕੇ ਰੇਡੀਓ ਦੀ ਆਵਾਜ਼ ਵਿੱਚ ਵਿਘਨ ਪੈ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਸਾਫ਼ ਸੁਣਾਈ ਨਹੀਂ ਦਿੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਖਿਆਲਾਂ ਦਾ ਘੜਮਸ ਪਿਆ ਹੋਵੇ ਤਾਂ ਵੀ ਦੂਜੇ ਦੇ ਦਾਮਨੇ ਖਿਆਲਾਂ ਦਾ ਅਸਰ ਵੀ ਘੱਟ ਜਾਂ ਗੰਧਲਾ ਹੋ ਸਕਦਾ ਹੈ। ਕੋਈ ਕਮਾਈ ਹੋਈ ਸ਼ਖਸੀਅਤ ਵੀ ਕੋਈ ਬਚਨ ਉਚਾਰੇ ਜੇ ਸਾਡੇ ਆਪਣੇ ਅੰਦਰ ਖਿਆਲਾਂ ਦਾ ਘੜਮਸ ਮਚਿਆ ਪਿਆ ਹੈ ਤਾਂ ਵੀ ਉਸਦਾ ਅਸਰ ਨਹੀਂ ਆਉਂਦਾ। ਇੱਕ ਉਦਾਹਰਣ, ਜੇਕਰ ਲੋਹੇ ਨੂੰ ਜ਼ੰਗਾਲ ਲੱਗਿਆ ਹੋਵੇ ਤਾਂ ਉਸ ਉੱਤੇ ਚੁੰਬਕ ਦਾ ਘੱਟ ਜਾਂ ਉੱਕਾ ਹੀ ਅਸਰ ਨਹੀਂ ਪੈਂਦਾ ਅਤੇ ਉਹ ਖਿੱਚਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜੇਕਰ ਲੋਹੇ ਨੂੰ ਕੋਈ ਪਾਣ ਚੜ੍ਹੀ ਹੋਈ ਹੋਵੇ ਤਾਂ ਵੀ ਉਸ ਉੱਤੇ ਕੋਈ ਹੋਰ ਰੰਗ ਨਹੀਂ ਚੜ੍ਹ ਸਕਦਾ। ਅਸਥੂਲ ਚੀਜ਼ਾਂ ਦੇ ਅਸਰ ਲੈਣ ਦਾ ਇਹ ਅਸੂਲ ਖਿਆਲਾਂ 'ਤੇ ਹੋਰ ਵੀ ਸੂਖਮ ਅਤੇ ਡੂੰਘੇ ਤੌਰ 'ਤੇ ਵਰਤਦਾ ਹੈ। जन्म जन्म की इस मन को मल लागी, काला हुआ स्या खनली तोती उजली ना हो वई जेसो तोवण पाओ। साडे मना ते जन्मा जन्मांतरा तो मैल जा जंगाल दियां तहां चढ़िया हुईयां हन, इसलिए उस उते कोमल दैवी रंग चढ़ना संभव नहीं तो मुश्किल जरूर है। ध्यान देना जी, लोहे नू जंग लग्या होवे चुंबक दा असर किवें होवेगा, नहीं हो सकता। इसे तरह साडे मन ते इक तां कई जन्मां तों मैलां दियां तहां चढ़िया हुईयां ने, इक नहीं कई तहां चढ़िया हुईयां हन, इसलिए इस उते कोमल रंग चढ़ना संभव नहीं तो मुश्किल जरूर है। साडे मना ते पिछले जन्मां दे संस्कारां दे इस गूढ़े रंग तों इलावा इस जन्म विच भी तरह तरह की संगत द्वारा खास निश्चयां दी पाण इन्नी तीबर चढ़ी हुई है कि असी होर किसे नवे ख्याल दा असर लैण तों असमर्थ हाँ जां तैयार ही नहीं हाँ। ते जिवें असी पढ़िया कि लोहे ते पाण चढ़ी होवे तां वी रंग नहीं चढ़दा, सो मैल तों इलावा साडे मना ते कोई खास किस्म की बार बार संगत नूं दौड़ा के एक निश्चा बना लिया अपना, भावें वह निश्चय गलत भी है पर होर असी असर कबूल करने तैयार ही नहीं, उसे दृढ़ निश्चय विच असी जीवन बतीत कर रहे हाँ। सो पाण भी चढ़ी हुई है ते मैल भी है। सो इसे तरह कई बारी असी अपने पुराने दृढ़ निश्चय की कैद विच होंदे हाँ ते इस ख्याली कोठड़ी विच इतने संतुष्ट अभिमानी हो जाते हाँ कि होर किसी की कोई चंगी जां लाभदायक गल सुनने लई भी तैयार नहीं होंदे, बल्कि अपने अधूरे गंदले निश्चयां नूं होरना ते जबरदस्ती ठोसना चाहते हाँ। इसे करके संसार में धर्म के नाव से इतने वाद विवाद तुअसब किरना झगड़े लड़ाइया से जुलम आते हैं। इतना जबरदस्त वो कैद है गलत निश्चय की कि कोई चंगा निश्चा साढ़े सामने आवे उसका असर तो लेंदे नहीं, असं ये चाहते हाँ कि साडा निश्चा वह कबूले, इसे करके तो लड़ाइया झगड़े आते हैं। सो ये जन्मा जन्मांतरा की मैल जी असी चाड़ी है ते ये गलत निश्चय की पाण जा आपू घड़ी ख्याली कैद विचों निकलण लई बहुत समा ते उद्यम की लोड़ है। वह भी जे सानू अपनी उणताइयां दा एहसास होवे ते इन्हां नू त्यागण की चाह होवे। दृढ़ होए निश्चयां विच असी इतने जबरदस्त जकड़े हुए हाँ कि इन्हां नू छड्डण की लोड़ भी नहीं, पासदी उपराला तां की करना सी। इहो कारण है कि इतने पाठ पूजा ते कर्म कांड करद्या होया ते ज्ञान घोड़द्या भी साडे मन ते इन्हां दा उपरा जिहा असर होई आउंदा है जो कि छेती उड़ पुट जांदा है ते साडे जीवन विच कोई फर्क नहीं पैंदा अते असी पुराने दृढ़ होए निश्चयां दी रोड़ विच रुड़े जांदे हां। इह तां सी साडी रंगत कि पाण भी चढ़ी हुई है ते मैल भी है। हुण साडी ग्रहण करन दी शक्ति तीसरा नुकता, इह भी साडा ही फर्ज है। धरती विच कुदरती खिच है जिस कारण हर एक शह धरती वल खिचींदी जा रही है ते किसी शह नूं उतां वल ले जाण लई ताकत दी लोड़ है। जे कोई शह असी धरती तों उपर ले जाणा चाहिए तां सानूं ताकत चाहीदी है जिस नाल पहलां धरती दी खिच नूं बेकार कीता जावे ते नाल उतां तकण दी शक्ति भी होवे। इसे तरह साडे मन दी रुचि माया दी आकर्षण शक्ति द्वारा हेठां नूं सहज सुभाई खिचींदी जा रही है। अपने आप माया विच बड़ी शक्ति है, इसलिए मन अपनी रंगत अनुसार नीवे मायकी असर तां छेती ग्रहण करता है पर उच्चे दैवी असर ग्रहण करन लई तीबर इच्छा उद्यम दृढ़ता ते कालना दी लोड़ है जो कि दामनिक उच्ची साध संगत दी प्रेरणा ते सहायता तो बिना अपने आप हो ही नहीं सकती। माया दी शक्ति तो जे उल्ट कोई कम करना है आत्मक कर्म करना है तो फिर एक तो दामनिक शक्ति वाले गुरमुख प्यारियां दी संगत दी लोड़ है ते दूसरा सानू तीबर इच्छा उद्यम ते दृढ़ता ते बहुत कालना दी लोड़ है। पर एक नुक्ता है, जिस तरह मिकनातीस दी खिच लोहे दी ग्रहण शक्ति ते निर्भर है इसे तरह साध संगत जा गुरबाणी दा असर कबूल करना साडे मन दी ग्रहण शक्ति ते निर्भर है। साडे मन विच जितनी ग्रहण करन दी शक्ति होवेगी उतना ही असर असी साध संगत तो लवांगे, उतना ही असर गुरबाणी तो। इस तरह जिवें कि कोई जे चार जग्यासू अलग अलग रंगत वाले किसी गुरमुख प्यारे को उन्हां दी परसनल छोस नूं प्राप्त होवे या उन्हां दी शख्सियत दी हजूरी विच बैठे होण तां जिस जग्यासू दी मन दी रंगत साफ होएगी उस ते इतना दामनिक असर होवेगा कि वह एकदम लोट पोट हो जाएगा ते जिस दी रंगत मैली होएगी उन्हां उस ते गुरमुख प्यारियां दे दर्शनां दा भी कोई असर नहीं होएगा पर जिस दी थोड़ी साफ होएगी उस ते माड़ा मोटा ठंड या दिलासा मिलेगा। इसे तरह असी संगत विच भी देख लैंदे हाँ गुरबाणी दा असर, गुरबाणी दी वर्खा हो रही है, हर तरह दे जग्यासू बैठे हन पर जिस दी जिन्नी ग्रहण शक्ति है उतना ही असर लैंदा। कई तां वासियां लैंदे रहिंदे हन पर कई वैराग विच आंदे हन, ਕੋਈ ਆਤਮ ਰਸ ਮਾਣਦੇ ਹਨ। ਹੁਣ ਇਹ ਗ੍ਰਹਿਣ ਸ਼ਕਤੀ ਵਧਦੀ ਕਿਵੇਂ ਹੈ ਅਤੇ ਖਤਮ ਕਿਵੇਂ ਆਉਂਦੀ ਹੈ? ਸਾਡੇ ਮਨ 'ਤੇ ਜਿੰਨੀ ਮਾਇਕੀ ਮੈਲ ਜੰਗਾਲ ਅਥਵਾ ਦ੍ਰਿੜ ਹੋਏ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੇ ਹੋਏਗੀ, ਉਹਨਾਂ ਹੀ ਅਸੀਂ ਦੈਵੀ ਗੁਣ ਜਾਂ ਆਤਮ ਰਸ ਗ੍ਰਹਿਣ ਕਰਨ ਤੋਂ ਅਸਮਰਥ ਹੋਵਾਂਗੇ। ਇਹ ਜਗਿਆਸੂਆਂ ਵਰ ਕਿ ਜਿਸ ਜਗਿਆਸੂ ਦੇ ਅੰਦਰ ਜਿਤਨੀ ਜ਼ਿਆਦਾ ਮਾਇਕੀ ਮੈਲ ਹੋਵੇਗੀ ਅਤੇ ਜਿਤਨੀ ਵੀ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਵੇਗੀ, ਉਤਨਾ ਹੀ ਉਸਦੀ ਅਸਰ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਘੱਟ ਹੋਵੇਗੀ, ਲੈ ਨਹੀਂ ਸਕੇਗਾ ਅਸਰ ਗੁਰਬਾਣੀ ਦਾ ਵੀ ਅਤੇ ਸਾਧ ਸੰਗਤ ਦਾ ਵੀ। ਅਤੇ ਜਿਉਂ ਜਿਉਂ ਸਾਡਾ ਮਨ ਅਤੇ ਅੰਤਸ਼ਕਰਨ ਨਿਰਮਲ ਹੁੰਦਾ ਜਾਵੇਗਾ, ਉਸੇ ਤਰ੍ਹਾਂ ਸਾਧ ਸੰਗਤ ਅਤੇ ਗੁਰਬਾਣੀ ਦਾ ਅਸਰ ਲੈਣ ਦੀ ਸ਼ਕਤੀ ਵਧਦੀ ਜਾਵੇਗੀ। ਪੋਲੇ ਪਾਏ ਮਿਲੈ ਰਗਰਾਇਆ, ਜਿਸ ਵੀ ਜਗਿਆਸੂ ਦੀ ਅੰਤਸ਼ਕਰਨ ਦੀ ਰੰਗਤ ਨਿਰਮਲ ਹੋਵੇਗੀ, ਉਹ ਸਾਧ ਸੰਗਤ ਵਿੱਚ ਆਉਂਦਿਆਂ ਹੀ ਉਸ 'ਤੇ ਬਹੁਤ ਹੀ ਜ਼ਬਰਦਸਤ ਅਸਰ ਹੋਵੇਗਾ। ਪਰ ਅਸੀਂ ਪਿੱਛੇ ਦੇਖ ਲਿਆ ਕਿ ਜਿਹੜੀ ਕਈ ਜਨਮਾਂ ਤੋਂ ਮੈਲ ਚੜ੍ਹੀ ਹੈ ਅਤੇ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੈ, ਇਹ ਦੋ ਕਾਰਨਾਂ ਕਰਕੇ ਸਾਡੀ ਗ੍ਰਹਿਣ ਸ਼ਕਤੀ ਖਤਮ ਹੋਈ ਹੈ। ਸੋ ਹੁਣ ਅਸੀਂ ਕਰੀਏ ਕਿ ਗੁਰਬਾਣੀ ਵਿੱਚ ਸਾਨੂੰ ਕੀ ਹੁਕਮ ਹੈ, ਜਿਹੜੀ ਕੰਮ ਹੋਣਾ ਸੀ ਉਹ ਤਾਂ ਹੋ ਗਿਆ, ਅੱਗੋਂ ਨੂੰ ਕੀ ਕਰਨਾ ਹੈ? ਸੋ ਗੁਰਬਾਣੀ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਕੁਸੰਗਤ ਤੋਂ ਬਚਣ ਦਾ ਪ੍ਰੇਰਨਾ ਕੀਤੀ ਗਈ ਹੈ। ਕਿਉਂ? ਮੈਲ ਚੜ੍ਹਦੀ ਹੈ ਕੁਸੰਗਤ ਨਾਲ, ਹਰ ਤਰ੍ਹਾਂ ਦੀ ਕੁਸੰਗਤ ਤੋਂ ਸਾਨੂੰ ਬਚਣਾ ਚਾਹੀਦਾ ਹੈ। ਵਾਸ਼ਨਾਵੀ ਕੁਸੰਗਤ ਜਿਵੇਂ ਹੈ ਕਾਮ ਕ੍ਰੋਧ ਲੋਭ ਮੋਹੰਕਾਰ ਜਾਂ ਸੁਰੀ ਔਗਣਾਂ ਦੀ, ਈਰਖਾ ਬਖੀਲੀ ਦੁਐਤ ਰੋਸੇ ਗਿੱਲੇ ਕਿਰਨਾ ਆਦਿ, ਜਾਂ ਨੀਵੇਂ ਮਨੋਰੰਜਨਾਂ ਦੀ ਕੁਸੰਗਤ ਸਿਨੇਮਾ ਟੀਵੀ ਸ਼ਰਾਬ ਫਾਲਤੂ ਦੀ ਗੱਪਸ਼ੱਪ, ਇਹ ਸਭ ਤਰ੍ਹਾਂ ਦੀ ਕੁਸੰਗਤ ਤੋਂ ਸਾਨੂੰ ਬਚਣ ਦਾ ਤਾਕੀਦੀ ਹੁਕਮ ਹੈ ਪਹਿਲਾ। ਦੂਸਰਾ, ਪਾਣ ਚੜ੍ਹੀ ਹੈ ਗਲਤ ਨਿਸ਼ਚਿਆਂ ਦੀ, ਉਹ ਕਿਸ ਨਾਲ ਚੜ੍ਹੀ ਹੈ? ਉਕਤੀਆਂ ਜੁਕਤੀਆਂ ਸਿਆਣਪਾਂ ਨਾਲ। ਸੋ ਦੂਸਰਾ ਉਪਦੇਸ਼ ਗੁਰਬਾਣੀ ਦਾ ਹੈ, ਸਾਨੂੰ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਅਤੇ ਸਿਆਣਪਾਂ ਤੋਂ ਵਰਜਿਆ ਗਿਆ ਹੈ। ਸੋ ਗੁਰਮੁਖ ਪਿਆਰਿਆਂ ਨੇ ਹੁਕਮ ਦੇ ਲੇਖ ਵਿੱਚ ਸਪਸ਼ਟ ਕੀਤਾ ਹੈ ਕਿ ਸਿਆਣਪਾਂ ਤੋਂ ਕਿਵੇਂ ਬਚਣਾ ਹੈ। ਸੰਖੇਪ ਤੌਰ 'ਤੇ ਇਹ ਹੈ ਕਿ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਗ੍ਰਹਿਣ ਕਰਨੀ ਹੈ, ਅਤੇ ਗੁਰੂ ਦੀ ਮਤ ਹੈ ਗੁਰਬਾਣੀ। ਗੁਰਬਾਣੀ ਅਨੁਸਾਰ ਜੋ ਸਾਨੂੰ ਕਵੇ ਉਹ ਹੁਕਮ ਮੰਨਣਾ, ਇਸ ਤਰ੍ਹਾਂ ਅਸੀਂ ਸਿਆਣਪਾਂ ਦਾ ਤਿਆਗ ਕਰ ਸਕਾਂਗੇ। ਸੋ ਜਦੋਂ ਜਗਿਆਸੂ ਇਹ ਦੋ ਕੰਮ ਤਿਆਰੀ ਕਰਕੇ ਆਉਂਦਾ ਹੈ, ਇੱਕ ਤਾਂ ਕੁਸੰਗਤ ਤੋਂ ਆਪਣਾ ਬਚਾਅ ਰੱਖਦਾ ਹੈ ਹਰ ਤਰ੍ਹਾਂ ਦੀ ਕੁਸੰਗਤ ਤੋਂ, ਦੂਸਰਾ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਲੈ ਕੇ ਸਾਧ ਸੰਗਤ ਵਿੱਚ ਆਉਂਦਾ ਹੈ, ਤਾਂ ਉਸ 'ਤੇ ਫਿਰ ਬਹੁਤ ਹੀ ਜ਼ਬਰਦਸਤ ਅਤੇ ਪਿਆਰਾ ਅਸਰ ਹੁੰਦਾ ਹੈ। ਫਿਰ ਇਹੋ ਜਿਹਾ ਜਗਿਆਸੂ ਜਦੋਂ ਸੰਗਤ ਵਿੱਚ ਆਉਂਦਾ, ਉਸਦੀ ਕੋਈ ਸ਼ਿਕਾਇਤ ਰਹਿੰਦੀ ਨਹੀਂ ਕਿ ਸੰਗਤ ਦਾ ਮੇਰੇ ਮਨ 'ਤੇ ਅਸਰ ਨਹੀਂ ਆਉਂਦਾ, ਬਲਕਿ ਉਹ ਤਾਂ ਚਾਅ ਵਿੱਚ ਰਹਿੰਦਾ ਹੈ ਕਿ ਕਦੋਂ ਫਿਰ ਮੌਕਾ ਮਿਲੇ ਕਿ ਸਾਧ ਸੰਗਤ ਵਿੱਚ ਜਾ ਕੇ ਲਾਹਾ ਪ੍ਰਾਪਤ ਕਰੀਏ। ਗੁਰਬਾਣੀ ਦਾ ਫਰਮਾਨ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸੋ ਇਹ ਜਗਿਆਸੂਆਂ ਦਾ ਫਰਜ਼ ਹੈ। ਪਹਿਲਾ ਧਾਰਮਿਕ ਪ੍ਰਚਾਰਕ ਦਾ ਫਰਜ਼ ਅਸੀਂ ਦੇਖ ਲਿਆ। ਸੋ ਜਗਿਆਸੂਆਂ ਦਾ ਇਹ ਫਰਜ਼ ਹੈ ਕਿ ਕੁਸੰਗਤ ਤੋਂ ਆਪਣਾ ਬਚਾਅ ਕਰੇ ਅਤੇ ਸਿਆਣਪ ਉਕਤੀਆਂ ਜੁਕਤੀਆਂ ਬੁੱਧੀਆਂ ਇਸ ਤੋਂ ਵੀ ਆਪਣਾ ਬਚਾਅ ਕਰਕੇ ਫਿਰ ਸੰਗਤ ਵਿੱਚ ਆਵੇ, ਫਿਰ ਗੁਰਬਾਣੀ ਪੜ੍ਹੇ, ਫਿਰ ਦੇਖ ਕਿਤਨਾ ਰਸ ਆਵੇਗਾ। ਸੋ ਸਾਡੇ ਧਾਰਮਿਕ ਪ੍ਰਚਾਰ ਦਾ ਮਤਲਬ ਇਹ ਹੈ ਕਿ ਜੀਵ ਮਾਇਆ ਨਾਗਨੀ ਜਾਂ ਸ਼ੈਤਾਨ ਦੇ ਭਰਮ ਭੁਲਾਵਿਆਂ ਤੋਂ ਬਚੇ ਅਤੇ ਦੈਵੀ ਗੁਣ ਗ੍ਰਹਿਣ ਕਰਕੇ ਪਰਮਾਤਮਾ ਦੀ ਸਮੀਪਤਾ ਹਾਸਲ ਕਰੇ, ਪਰਮਾਤਮਾ ਦੇ ਨੇੜੇ ਹੋਵੇ। ਪਰ ਗੋਹ ਨਾਲ ਕੋਖਿਆ ਜਾਵੇ ਤਾਂ ਜ਼ਾਹਿਰ ਹੋਵੇਗਾ ਕਿ ਆਦ ਤੋਂ ਹੀ ਇਤਨੇ ਭਾਂਤ ਪਾਨ ਦੇ ਪ੍ਰਚਾਰ ਦੇ ਬਾਵਜੂਦ ਖਲਕਤ ਅੱਗੇ ਨਾਲੋਂ ਵੀ ਮਾਇਆ ਦੇ ਭਰਮ ਭੁਲਾਵਿਆਂ ਵਿੱਚ ਹੋਰ ਡੂੰਘੀ ਫਸਦੀ ਜਾ ਰਹੀ ਹੈ ਤੇ ਦੁਨੀਆਂ ਵੈਰ ਵਿਰੋਧ ਈਰਖਾ ਦੁਐਤ ਕਾਮ ਕ੍ਰੋਧ ਲੋਭ ਮੋਹੰਕਾਰ ਲੜਾਈ ਝਗੜੇ ਤੇ ਜ਼ੁਲਮ ਦੇ ਮਚਾਏ ਹੋਏ ਪਾਂਬੜ ਵਿੱਚ ਗਲਤਾਨ ਤੇ ਦੁਖੀ ਹੋ ਕੇ ਤਰਾਹ ਤਰਾਹ ਕਰ ਰਹੀ ਹੈ। ਪਰਮਾਤਮਾ ਨੇ ਕਵਾਓ ਦੁਆਰਾ ਦੁਨੀਆਂ ਰਚ ਦਿੱਤੀ ਤੇ ਇਸ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਆਪਣੇ ਅੰਸ਼ ਰੂਪੀ ਜੀਵਾਂ ਦੇ ਪਰਚਾਵੇ ਤੇ ਜੀਵਨ ਆਧਾਰ ਲਈ ਇਤਨਾ ਵਿਸ਼ਾਲ ਮਾਇਆ ਦਾ ਖੇਲ ਅਖਾੜਾ ਰਚ ਦਿੱਤਾ। ਮਾਇਆ ਦੇ ਭਰਮ ਭੁਲਾਵੇ ਵਿੱਚ ਖਚਤ ਹੋਣ ਤੋਂ ਬਚਾਉਣ ਲਈ ਤੇ ਆਪਣੀ ਨਿੱਘੀ ਤੇ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਨ ਲਈ ਜੁਗਾਂ ਜੁਗਾਂ ਤੋਂ ਗੁਰੂ ਪੈਗੰਬਰ ਸਾਧੂ ਸੰਤ ਗੁਰਮੁਖ ਪਿਆਰੇ ਮਹਾਂਪੁਰਖ ਇਸ ਦੁਨੀਆਂ ਤੇ ਆਏ, ਜਿਨ੍ਹਾਂ ਨੇ ਦੈਵੀ ਗੁਣਾਂ ਦਾ ਪ੍ਰਚਾਰ ਕਰਨ ਲਈ ਵੱਖਰੇ ਵੱਖਰੇ ਧਰਮ ਚਲਾਏ ਤੇ ਬਾਣੀਆਂ ਰਚ ਕੇ ਛੱਡ ਗਏ। ਪਰ ਅਸੀਂ ਉਹਨਾਂ ਦੇ ਪੈਰੋਕਾਰਾਂ ਨੇ ਆਪਣੇ ਹੋਂ ਦੇ ਅਧੀਨ ਸਿਆਣਪ ਨਾਲ ਉਹਨਾਂ ਦੀਆਂ ਸ਼ੁਭ ਆਤਮਕ ਸਿੱਖਿਆਵਾਂ ਨੂੰ ਤੋੜ ਮਰੋੜ ਕੇ ਆਪੋ ਆਪਣੀ ਮਨ ਦੀ ਰੰਗਤ ਚਾੜ ਕੇ ਇੱਕ ਪੱਖੀ ਜਾਂ ਅਧੂਰਾ ਪ੍ਰਚਾਰ ਕਰਦੇ ਰਹੇ। ਇਸ ਦਾ ਨਤੀਜਾ ਇਹ ਹੈ ਕਿ ਜਨਤਾ ਦੇ ਧਰਮ ਦੀ ਬਾਬਤ ਸ਼ੰਕੇ ਪਰਮ ਭੁਲੇਖੇ ਕੱਟਣ ਦੀ ਬਜਾਏ ਵਧਦੇ ਹੀ ਗਏ ਤੇ ਸਾਡੇ ਅੰਦਰ ਦੈਵੀ ਗੁਣਾਂ ਦੇ ਪ੍ਰਵੇਸ਼ ਹੋਣ ਦੀ ਥਾਂ ਈਰਖਾ ਦੁਐਤ ਤਵਸਬ ਨਫ਼ਰਤ ਵੈਰ ਵਿਰੋਧ ਤੇ ਹੋਰ ਅਨੇਕ ਅਸੁਰੀ ਔਗਣ ਵਧਦੇ ਜਾ ਰਹੇ ਹਨ। ਸੋ ਇਸ ਅਧੋਕਤੀ ਦੇ ਮੁੱਢ ਕਾਰਨ ਇਹ ਹਨ ਕਿ ਇਤਨੇ ਪ੍ਰਚਾਰ ਦੇ ਬਾਵਜੂਦ ਈਰਖਾ ਦੁਐਤ ਨਫ਼ਰਤ ਸਾੜਾ ਇਹ ਸਭ ਕੁਝ ਵਾਸ਼ਨਾਵਾਂ ਵਧੀਆਂ ਜਾ ਰਹੀਆਂ ਹਨ। ਕਿਹੜੇ ਕਿਹੜੇ ਕਾਰਨ ਹਨ? ਸਭ ਤੋਂ ਪਹਿਲਾ ਕਾਰਨ ਕਿ ਧਰਮ ਦੇ ਨਿਸ਼ਚਿਆਂ ਵਿੱਚ ਆਪਣੀ ਮਨ ਦੀ ਰੰਗਤ ਚਾੜ ਕੇ ਗਲਤ ਜਾਂ ਅਧੂਰਾ ਪ੍ਰਚਾਰ ਕਰਨਾ। ਗੁਰੂ ਸਾਹਿਬਾਨ ਨੇ ਜੋ ਬਾਣੀ ਬਖਸ਼ੀ ਸੀ, ਮਹਾਂਪੁਰਖਾਂ ਨੇ ਜੋ ਸਾਨੂੰ ਰਚਨਾਵਾਂ ਦਿੱਤੀਆਂ ਸਨ, ਜੋ ਉਪਦੇਸ਼ ਦਿੱਤੇ ਸਨ, ਆਪਣੀ ਮਨ ਦੀ ਰੰਗਤ ਚਾੜ ਕੇ ਅਸੀਂ ਉਹਨਾਂ ਦਾ ਪ੍ਰਚਾਰ ਕਰਦੇ ਹਾਂ। ਜੇ ਮਿਸਾਲ ਦੇ ਤੌਰ 'ਤੇ ਜੇ ਕਿਸੇ ਨੂੰ ਸੇਵਾ ਦੀ ਰੁਚੀ ਹੈ ਤਾਂ ਉਸ ਉਪਦੇਸ਼ਾਂ ਨੂੰ ਸੇਵਾ ਦੇ ਅੰਦਰ ਢਾਲ ਕੇ ਉਹ ਜਿਹਾ ਪ੍ਰਚਾਰ ਕਰੇਗਾ। ਜਿਸ ਨੂੰ ਪੁੰਨ ਦਾਨ ਦਇਆ ਦੀ ਰੁਚੀ ਹੈ ਉਹ ਉਸੇ ਉਪਦੇਸ਼ ਨੂੰ ਉਸ ਰੰਗਤ ਵਿੱਚ ਲੈ ਕੇ ਪ੍ਰਚਾਰ ਕਰੇ। ਸੋ ਇਸ ਤਰ੍ਹਾਂ ਅਸਲੀਅਤ ਵਿੱਚ ਅਸੀਂ ਪ੍ਰਚਾਰ ਨਹੀਂ ਕੀਤਾ, ਆਪਣੀ ਮਨ ਦੀ ਰੰਗਤ ਚਾੜ ਕੇ ਆਪਣੀ ਹੋਂ ਅਤੇ ਸਿਆਣਪ ਦੇ ਅਧੀਨ ਇਹ ਪ੍ਰਚਾਰ ਕੀਤਾ। ਦੂਸਰਾ ਅਧੋਕਤੀ ਦਾ ਕਾਰਨ ਕਿ ਧਰਮ ਦੇ ਆਤਮਕ ਤੱਤ ਨੂੰ ਭੁਲਾ ਕੇ ਸਿਰਫ ਬਾਹਰਲੀ ਸਰੀਰਕ ਕਿਰਿਆ ਅਤੇ ਕਰਮਕਾਂਡ ਤਾਂ ਹੀ ਸੀਮਤ ਰਹਿਣਾ। ਗੁਰਦੁਆਰੇ ਆ ਗਏ, ਪਾਠ ਸੁਣ ਲਿਆ, ਕੀਰਤਨ ਕਰ ਲਿਆ, ਬਸ ਘਰ ਚਲੇ ਗਏ। ਇਹ ਨਹੀਂ ਪਤਾ ਕਿ ਜਿਸ ਆਤਮਕ ਤੱਤ ਦੀ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਉਸ ਦੀ ਪ੍ਰਾਪਤੀ ਲਈ ਵੀ ਕੋਈ ਸਮਾਂ ਕੱਢ ਕੇ ਉਸ ਲਈ ਵੀ ਕੋਈ ਉੱਦਮ ਕਰੀਏ। ਉਹ ਬਿਲਕੁਲ ਭੁਲਾ ਹੀ ਛੱਡਿਆ ਆਤਮਕ ਤੱਤ ਨੂੰ। ਇਹ ਵੀ ਸਾਡੀ ਅਧੋਕਤੀ ਦਾ ਕਾਰਨ ਹੈ। ਤੀਸਰਾ, ਧਰਮ ਨੂੰ ਸਿਰਫ ਪ੍ਰਚਾਰ ਕਰਨ ਦਾ ਵਿਸ਼ਾ ਜਾਂ ਸ਼ੁਗਲ ਹੀ ਸਮਝਣਾ ਅਤੇ ਆਪਣੇ ਨਿੱਜੀ ਜੀਵਨ ਵਿੱਚ ਢਾਲਣ ਦੀ ਲੋੜ ਨਾ ਸਮਝਣੀ। ਮਾੜਾ ਮੋਟਾ ਬੁੱਧੀ ਦਾ ਗਿਆਨ ਹਾਸਲ ਹੋ ਗਿਆ, ਸਮਝ ਆ ਗਈ ਇਹ ਪਰਮਾਰਥ ਹੈ, ਦੂਜਿਆਂ ਨੂੰ ਦੱਸਣ ਚੱਲਣ ਲੱਗ ਪਏ ਬਈ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਆਪਣੇ ਜੀਵਨ ਵਿੱਚ ਢਾਲਣ ਦੀ ਲੋੜ ਨਾ ਸਮਝੀ, ਇਹ ਵੀ ਸਾਡੀ ਅਧੋਕਤੀ ਦਾ ਇੱਕ ਕਾਰਨ ਹੈ। ਚੌਥਾ, ਆਤਮਕ ਫਲਦਾਤੇ ਦੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਬੇਖਬਰ ਜਾਂ ਸ਼ਰਧਾਹੀਣ ਹੋਣਾ ਕਿ ਆਪਣੀ ਘਾਲਣਾ ਦੇ ਆਧਾਰ 'ਤੇ ਆਪਣੀ ਤਰੱਕੀ ਸਮਝਣੀ ਅਤੇ ਗੁਰਪ੍ਰਸਾਦ ਜਿਹੜੀ ਗੁਰੂ ਦੀ ਅਨੰਤ ਗੁਣਾ ਸਾਡੀ ਘਾਲਣਾ ਤੋਂ ਜਿਹੜੀ ਅਸੀਂ ਘਾਲਣਾ ਘਾਲਦੇ ਹਾਂ ਉਸ ਤੋਂ ਅਨੰਤ ਗੁਣਾ ਤਾਂ ਪਰਮਾਤਮਾ ਦੀ ਬਖਸ਼ਿਸ਼ ਕੰਮ ਕਰਦੀ ਹੈ। ਸੋ ਉਸ ਗੁਰਪ੍ਰਸਾਦ ਤੋਂ ਵੀ ਅਵੇਸਲੇ ਹੋ ਗਏ ਹਾਂ, ਇਹ ਵੀ ਸਾਡੀ ਅਧੋਕਤੀ ਦਾ ਕਾਰਨ ਹੈ। ਸੋ ਉੱਪਰਲੀ ਸਾਰੀ ਵਿਚਾਰ ਇਹ ਧਰਮ ਸੰਬੰਧੀ ਮਾਨਸਿਕ ਅਤੇ ਦਿਮਾਗੀ ਕਿਰਿਆ ਤਾਂ ਹੀ ਸੀਮਤ ਹੈ ਜੋ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਮਾਇਕੀ ਮੰਡਲ ਦੀ ਖੇਲ ਹੈ ਅਤੇ ਹੋਂ ਦੇ ਪਰਛਾਵੇਂ ਹੇਠ ਕਰਮ ਜਾਂ ਯਤਨ ਹਨ। ਤ੍ਰੈ ਗੁਣਾਂ ਤੋਂ ਪਰੇ ਹੋਂ ਰਹਿਤ ਆਤਮਕ ਖੇਲ ਹੋਰਵੇਂ ਹੈ। ਸੋ ਹੁਣ ਅਸੀਂ ਉਸ ਪ੍ਰਣਾਲੀ ਦਾ ਜ਼ਿਕਰ ਕਰਾਂਗੇ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ, ਧਰਮ ਪ੍ਰਚਾਰ ਦੀ ਜ਼ਬਰਦਸਤ ਪ੍ਰਣਾਲੀ। ਉਹ ਕੀ ਹੈ? ਉਹ ਗੁਰਮੁਖ ਪਿਆਰਿਆਂ ਦੀ ਸੰਗਤ, ਕਮਾਏ ਹੋਏ ਸਿਮਰਨ ਵਾਲਿਆਂ ਦੀ ਸੰਗਤ। ਜਦੋਂ ਅਸੀਂ ਇਹਨਾਂ ਕਮਾਏ ਹੋਏ ਸਿਮਰਨ ਵਾਲੇ, ਧਿਆਨ ਦੇਣਾ ਜੀ, ਸਾਧ ਸੰਗਤ ਉਹ ਜਿਹੜੇ ਨਾਮ ਅਭਿਆਸ ਸੱਚੇ ਦਿਲੋਂ ਕਰਦੇ ਹਨ, ਜਿਨ੍ਹਾਂ ਦੇ ਅੰਦਰ ਕੋਈ ਆਤਮਕ ਕਲਾ ਵਾਪਰਦੀ ਹੈ, ਉਹਨਾਂ ਦੀ ਕਮਾਏ ਹੋਏ ਸ਼ਖਸੀਅਤ ਦੀ ਜਦੋਂ ਅਸੀਂ ਸੰਗਤ ਕਰਦੇ ਹਾਂ, ਉਹਨਾਂ ਦੀ ਸੰਗਤ ਵਿੱਚ ਆ ਕੇ ਬੈਠਦੇ ਹਾਂ, ਤਾਂ ਕੀ ਹੁੰਦਾ ਹੈ ਕਿ ਸਿਮਰਨ ਵਾਲੇ ਕਮਾਏ ਹੋਏ ਮਨ ਦੀਆਂ ਤੀਖਣ ਸੂਖਮ ਕਿਰਨਾਂ ਦਾ ਇੱਕ ਦੂਜੇ 'ਤੇ ਬਿਨ ਬੋਲੇ ਅਣਜਾਣੇ ਸਹਿਜ ਸੁਭਾਏ ਆਪ ਮੁਹਾਰੇ ਅਸਰ ਹੋ ਜਾਂਦਾ ਹੈ। ਛੋ, ਜਿਸ ਦੀ ਬਾਬਤ ਦੋਹਾਂ ਧਿਰਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦੀ ਅੰਤਰ ਆਤਮੇ ਲੇਵਾ ਦੇਵੀ ਦਾ ਜਾਂ ਵਣਜ ਕਦੋਂ ਅਤੇ ਕਿਸ ਤਰ੍ਹਾਂ ਹੋ ਗਿਆ। ਧਿਆਨ ਦੇਣਾ ਜੀ, ਸ਼ੁਰੂ ਤੋਂ ਅਸੀਂ ਪੜ੍ਹਿਆ ਕਿ 90% ਅਸਰ ਤਾਂ ਛੋ ਦਾ ਹੁੰਦਾ ਹੈ। ਸੋ ਜਦੋਂ ਵੀ ਅਸੀਂ ਕਮਾਏ ਹੋਏ ਸਿਮਰਨ ਵਾਲਿਆਂ ਦੀ ਸੰਗਤ ਵਿੱਚ ਆ ਕੇ ਬੈਠਦੇ ਹਾਂ ਤਾਂ ਉਹ ਜਿਹੜੇ ਸਿਮਰਨ ਕਰਦੇ ਹਨ ਉਹਨਾਂ ਦੇ ਅੰਦਰੋਂ ਕੋਈ ਕਿਰੜਾ ਨਿਕਲ ਕੇ ਸਾਡੇ ਅੰਦਰ ਤੱਸਦੀਆਂ ਹਨ। ਕਦੋਂ ਤੱਸਦੀਆਂ ਹਨ ਪਤਾ ਨਹੀਂ ਚੱਲਦਾ, ਸਮੇਂ ਦਾ ਪਤਾ ਨਹੀਂ ਚੱਲਦਾ, ਸਵੇਰ ਕੇ ਸ਼ਾਮ ਕਿਹੜੇ ਦਿਨ ਇਹ ਕੁਛ ਪਤਾ ਨਹੀਂ ਚੱਲਦਾ। ਕਿਸ ਤਰ੍ਹਾਂ ਤੱਸਦੀਆਂ ਹਨ ਇਹ ਵੀ ਪਤਾ ਨਹੀਂ ਚੱਲਦਾ। ਸਮਾਂ ਵੀ ਨੀਅਤ ਨਹੀਂ ਹੈ ਕਿਉਂਕਿ ਅਸੀਂ ਪੜ੍ਹ ਲਿਆ ਕਿ ਹਰ ਇੱਕ ਦੀ ਗ੍ਰਹਿਣ ਸ਼ਕਤੀ ਅਲੱਗ ਅਲੱਗ ਹੈ। ਜਿਸ ਦਾ ਮਨ ਨਿਰਮਲ ਹੈ ਉਸ 'ਤੇ ਛੋਹ ਦਾ ਅਸਰ ਜਲਦੀ ਆਉਂਦਾ ਹੈ ਅਤੇ ਜਿਸ ਦਾ ਮੈਲਾ ਹੈ ਪਹਿਲੇ ਮੈਲ ਉਤਰਦੀ ਹੈ ਫਿਰ ਛੋਹ ਦਾ ਅਸਰ ਆਉਂਦਾ ਹੈ। ਪਰ ਛੋਹ ਦਾ ਅਸਰ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਹੁੰਦਾ ਜ਼ਰੂਰ ਹੈ। ਕੁਝ ਸਮਾਂ ਜਦੋਂ ਅਸੀਂ ਸੰਗਤ ਕਰਦੇ ਹਾਂ ਕੁਝ ਅਰਸੇ ਬਾਅਦ ਜਦੋਂ ਅਸੀਂ ਆਪਣੇ ਜੀਵਨ ਵੱਲ ਵੇਖਦੇ ਹਾਂ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਪਿਛਲੇ ਹੋਮੇ ਵੇੜੇ ਜੀਵਨ ਵਿੱਚ ਅਚਾਨਕ ਕੋਈ ਤਬਦੀਲੀ ਆ ਗਈ ਹੈ, ਕਿਉਂਕਿ ਸਾਡੇ ਜੀਵਨ ਵਿੱਚ ਕੋਈ ਨਵੀਂ ਰੋਸ਼ਨੀ, ਕੋਈ ਨਵਾਂ ਅਨੁਭਵ, ਕੋਈ ਨਵਾਂ ਰੰਗ, ਕੋਈ ਨਵੀਂ ਖੁਸ਼ੀ, ਕੋਈ ਨਵਾਂ ਚਾਅ, ਕੋਈ ਨਵਾਂ ਹੁਲਾਸ, ਕੋਈ ਨਵੀਂ ਸ਼ਰਧਾ, ਕੋਈ ਨਵੀਂ ਭਾਵਨਾ, ਕੋਈ ਨਵਾਂ ਪਿਰਮਰਸ, ਕੋਈ ਨਵੀਂ ਮਸਤੀ, ਕੋਈ ਨਵੀਂ ਜੀਵਨ ਰੋ ਅਤੇ ਸ਼ਬਦ ਦੀ ਚੁਨਕਾਰ ਤਾਣੇ ਪੇਟੇ ਓਤ ਪੋਤ ਵਿੱਚ ਤਸ ਵਸ ਰਸ ਕੇ ਪ੍ਰਵੇਸ਼ ਹੋ ਗਏ ਹਨ। ਸੋ ਇਹੋ ਜਿਹੇ ਜਗਿਆਸੂ ਦਾ ਆਤਮਕ ਜੀਵਨ ਵਿੱਚ ਇੱਕ ਨਵਾਂ ਜਨਮ ਹੋ ਜਾਂਦਾ ਹੈ ਅਤੇ ਉਹ ਹੁਣ ਰੱਬੀ ਰੰਗ ਨਾਲ ਸਜਾਇਆ ਹੋਇਆ ਖਾਲਸਾ ਬਣ ਜਾਂਦਾ ਹੈ। ਇਹ ਅਸਰ ਹੁੰਦਾ ਹੈ ਸਾਧ ਸੰਗਤ ਦਾ, ਪਰ ਹੁੰਦਾ ਚੁੱਪ ਚੁਪੀਤੇ ਹੈ, ਪਰ ਕੁਝ ਅਰਸਾ ਆ ਕੇ ਬੈਠਣਾ ਪੈਂਦਾ ਹੈ ਮਨ ਨੂੰ ਨਿਰਮਲ ਕਰਕੇ। ਪੂਰਬ ਕਰਮ ਅੰਕਰ ਜਾਂ ਪ੍ਰਗਟਿਓ ਭੇਟਿਓ ਪੁਰਖ ਪ੍ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਅਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸਾਧ ਕੈ ਸੰਗ ਨਹੀਂ ਕਚਕਾਲ ਦਰਸ਼ਨ ਭੇਟਤ ਓਤ ਨਿਹਾਲ। ਕੋਈ ਜ਼ਿਆਦਾ ਕਾਲਣਾ ਦੀ ਲੋੜ ਨਹੀਂ ਸੰਗਤ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਦੀ ਤਾਕੀਦ ਦੀ ਪ੍ਰੇਰਨਾ ਕੀਤੀ ਗਈ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਜਿਵੇਂ ਜਿਵੇਂ ਵਧਾਵਾਂਗੇ ਸਾਧ ਸੰਗਤ, ਤਿਉਂ ਤਿਉਂ ਰੰਗ ਚੜ੍ਹਦਾ ਹੀ ਜਾਵੇ। ਸਾਧ ਸੰਗਤ ਨਿਹਚੋ ਹੈ ਤਰਨਾ, ਗੁਰਬਾਣੀ ਦਾ ਫਰਮਾਨ। ਸੋ ਆਦ ਤੋਂ ਹੀ ਇਹ ਅਦ੍ਰਿਸ਼ਟ ਇਲਾਈ ਮਰਿਆਦਾ ਚਲੀ ਆ ਰਹੀ ਹੈ ਸਾਧ ਸੰਗਤ ਦੀ, ਗੁਰੂ ਮਹਾਰਾਜ ਦੇ ਸਮੇਂ ਤੋਂ। ਇਤਿਹਾਸ ਅਸੀਂ ਪੜ੍ਹਦੇ ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਕਿਸੇ ਨੂੰ ਨਾਮ ਦੀ ਦਾਤ ਬਖਸ਼ ਕੇ ਗੁਰਮੁਖ ਪਦਵੀ ਤੇ ਪਹੁੰਚਾ ਦਿੰਦੇ ਸਨ, ਤਾਂ ਉਹਨਾਂ ਨੂੰ ਧਰਮ ਪ੍ਰਚਾਰ ਲਈ ਭੇਜਦੇ ਸਨ, ਕਿਉਂ ਉਹਨਾਂ ਨੂੰ ਪਤਾ ਸੀ ਕਿ ਇਹ ਆਪਣੀ ਆਤਮਿਕ ਜੀਵਨ ਦੀ ਛੋਹ ਨਾਲ ਦੂਜੇ ਦਾ ਜੀਵਨ ਪਲਟ ਦੇਣਗੇ। ਸੋ ਇਹ ਤਾਂ ਗੁਰੂ ਮਹਾਰਾਜ ਤੋਂ ਗੁਰਮੁਖ ਪਿਆਰਿਆਂ ਦੀ ਸੰਗਤ ਦੀ ਇਹ ਸਾਧਨ ਪ੍ਰਣਾਲੀ ਕੰਮ ਕਰਦੀ ਆਈ ਹੈ, ਤੇ ਹੁਣ ਵੀ ਇਹੋ ਹੀ ਦੈਵੀ ਮਰਿਆਦਾ ਗੁਪਤੋ ਗੁਪਤੀ ਕੰਮ ਕਰ ਰਹੀ ਹੈ ਗੁਰਮੁਖ ਪਿਆਰਿਆਂ ਦੀ ਸੰਗਤ। ਅਸਲ ਵਿੱਚ ਇਹ ਤ੍ਰੈ ਗੁਣਾਂ ਦੇ ਮਾਨਸਿਕ ਮੰਡਲ ਤੋਂ ਉੱਪਰ ਉੱਠ ਕੇ ਆਤਮਕ ਪ੍ਰਕਾਸ਼ ਮੰਡਲ ਵੱਲ ਚੜ੍ਹਾਈ ਜਾਂ ਤਬਦੀਲੀ ਹੈ। ਸੋ ਸਾਡਾ ਧਰਮ ਪ੍ਰਚਾਰ ਬੁੱਧੀ ਮੰਡਲ ਵਿੱਚੋਂ ਉਪਜਿਆ ਹੋਣ ਕਰਕੇ ਸਰੋਤਿਆਂ ਦੇ ਬੁੱਧੀ ਮੰਡਲ ਤਾਂ ਕਾਰਗਰ ਹੋ ਸਕਦਾ ਹੈ, ਤੇ ਬੁੱਧੀ ਮੰਡਲ ਜਾਂ ਤ੍ਰੈ ਗੁਣਾਂ ਦੇ ਦਾਇਰੇ ਤੋਂ ਉੱਪਰ ਨਹੀਂ ਲਿਜਾ ਸਕਦਾ। ਸਿਰਫ ਚੌਥੇ ਪਦ ਆਤਮਕ ਮੰਡਲ ਦੀ ਟੋਹ ਜਾਂ ਸੇਧ ਹੀ ਦੇ ਸਕਦਾ ਹੈ। ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਜਾਂ ਆਤਮ ਪ੍ਰਕਾਸ਼ ਮੰਡਲ ਵਿੱਚ ਦਾਖਲ ਹੋਣ ਲਈ ਬਾਰਮੁਖੀ ਕਰਮ ਕਾਂਡੀ ਧਰਮ ਸਹਾਇਕ ਹੋ ਸਕਦੇ ਹਨ ਤੇ ਸੇਧ ਦਿੰਦੇ ਹਨ। ਇਹ ਸਫ਼ਰ ਤਾਂ ਹੈ ਪਰ ਮੰਜ਼ਿਲ ਨਹੀਂ। ਇਹ ਜਿਹੜਾ ਬਾਰਮੁਖੀ ਪ੍ਰਚਾਰ ਹੋ ਰਿਹਾ ਹੈ, ਇਹ ਸਿਰਫ ਸਾਨੂੰ ਇਤਨਾ ਗਿਆਨ ਦੇ ਸਕਦਾ ਹੈ ਕੋਈ ਆਤਮਕ ਮੰਡਲ ਹੈ ਤੇ ਉਸ ਵੱਲ ਸਾਨੂੰ ਉਦਮ ਕਰਨਾ ਚਾਹੀਦਾ ਹੈ, ਬਸ ਉਸਦੀ ਟੋਹ ਜਾਂ ਸੇਧ। ਉਸ ਵਿੱਚ ਦਾਖਲ ਨਹੀਂ ਕਰਾ ਸਕਦਾ ਤੇ ਆਤਮ ਪ੍ਰਕਾਸ਼ ਜਾਂ ਨਾਮ ਮੰਡਲ ਵਿੱਚ ਪ੍ਰਵੇਸ਼ ਹੋਣ ਲਈ ਅਨੁਭਵੀ ਪ੍ਰਕਾਸ਼ ਲਾਜ਼ਮੀ ਹੈ। ਇਹ ਅਨੁਭਵੀ ਪ੍ਰਕਾਸ਼ ਸਤਿਗੁਰੂ ਦੀ ਦਾਤ, ਛੋਹ, ਬਖਸ਼ਿਸ਼ ਤੇ ਗੁਰਪ੍ਰਸਾਦ ਹੈ। ਸਾਡੇ ਕਰਮ ਕਾਂਡਾਂ ਦੇ ਆਸਰੇ ਜਾਂ ਜ਼ੋਰ ਨਾਲ ਇਸ ਦੀ ਪ੍ਰਾਪਤੀ ਅਸੰਭਵ ਹੈ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਆਪਣ ਲਿਆ ਜੇ ਮਿਲੇ ਤਾਂ ਸਭ ਕੋ ਪਾਗਟ ਹੋਏ। ਧਿਆਨ ਦੇਣਾ ਜੀ, ਇਹ ਜਿਹੜਾ ਨਾਮ ਦਾ ਮੰਡਲ ਹੈ ਜਾਂ ਗੁਰੂ ਨਾਨਕ ਦੇ ਪਿਆਰ ਦੇ ਮੰਡਲ ਵਿੱਚ ਜੇ ਅਸੀਂ ਆਤਮ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਇਹ ਤਾਂ ਬਖਸ਼ਿਸ਼ ਹੈ, ਤਾਂ ਕਰਮ ਕਾਂਡਾਂ ਨਾਲ ਥੋੜ੍ਹੀ ਪ੍ਰਾਪਤ ਹੁੰਦਾ ਹੈ, ਪਰ ਇਸ ਬਖਸ਼ਿਸ਼ ਲਈ ਵੀ ਤਾਂ ਕੋਈ ਨਾ ਕੋਈ ਘਾਲਣਾ ਹੋਣੀ ਹੈ। ਹਾਂ, ਹਰ ਇੱਕ ਨੂੰ ਤਾਂ ਨਹੀਂ ਪ੍ਰਾਪਤ ਹੁੰਦੀ, ਘਾਲਣਾ ਵੀ ਹੈ ਇਸ ਲਈ। ਉਹ ਕੀ ਹੈ ਕਿ ਇਹ ਇਲਾਹੀ ਦਾਤ, ਛੋਹ ਜਾਂ ਖਮੀਰ ਲਗਾਤਾਰ ਸਾਧ ਸੰਗਤ ਤੇ ਅਤੁੱਟ ਸਿਮਰਨ ਦੀ ਕਮਾਈ ਦੁਆਰਾ ਗੁਰਪ੍ਰਸਾਦ ਦਾ ਫਲ ਹੈ। ਇਹ ਬਖਸ਼ਿਸ਼ ਤਾਂ ਹੈ, ਪਰ ਇਸ ਲਈ ਘਾਲਣਾ ਕੀ ਹੈ? ਉਸ ਜਗਿਆਸੂ ਤੇ ਬਖਸ਼ਿਸ਼ ਹੁੰਦੀ ਹੈ ਜਿਹੜਾ ਲਗਾਤਾਰ ਸਾਧ ਸੰਗਤ ਵਿੱਚ ਅਤੁੱਟ ਸਿਮਰਨ ਕਮਾਈ ਕਰਦਾ ਹੈ। ਦੋ ਲਫ਼ਜ਼ ਧਿਆਨ ਦੇਣ ਯੋਗ ਹਨ, ਇੱਕ ਲਗਾਤਾਰ ਸਾਧ ਸੰਗਤ ਦੇ ਨਾਲ ਲਗਾਤਾਰ ਹੈ, ਇਹ ਨਹੀਂ ਇੱਕ ਦੋ ਦਿਨ ਦਸ ਪੰਦਰਾਂ ਦਿਨ ਦੀ ਸੰਗਤ, ਲਗਾਤਾਰ ਤੇ ਸਿਮਰਨ ਵੀ ਅਤੁੱਟ। ਤੇ ਜੇ 15 ਮਿੰਟ ਸਿਮਰਨ ਕਰ ਲਿਆ, 2 ਘੰਟੇ ਗੱਲਾਂ ਕਰ ਰਹੀਆਂ, ਇਹ ਤੇ ਅਤੁੱਟ ਤਾਂ ਨਾ ਹੋ ਗਿਆ, ਟੁੱਟ ਹੋ ਗਿਆ। ਅਤੁੱਟ ਦਾ ਮਤਲਬ ਇੱਕ ਲੜੀ, ਸਿਮਰਨ ਲਗਾਤਾਰ, ਸਵਾਸ ਸਵਾਸ। ਸੋ ਜਿਉਂ ਜਿਉਂ ਅਸੀਂ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਅਤੁੱਟ ਸਿਮਰਨ ਕਰਾਂਗੇ ਤਾਂ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਉਹ ਛੋਹ ਪ੍ਰਾਪਤ ਹੋਵੇਗੀ, ਜਿਸ ਤਰ੍ਹਾਂ ਉਹ ਅਨੁਭਵੀ ਪ੍ਰਕਾਸ਼ ਪ੍ਰਾਪਤ ਹੋਵੇਗਾ ਜਿਸ ਦੁਆਰਾ ਅਸੀਂ ਨਾਮ ਦੇ ਮੰਡਲ ਵਿੱਚ ਪ੍ਰਵੇਸ਼ ਕਰਾਂਗੇ। ਅੰਮ੍ਰਿਤ ਛਕਾਵਣ ਦੀ ਮਰਿਆਦਾ ਇਸੇ ਖਮੀਰ ਦੇ ਅਸੂਲ ਦੀ ਲਖਾਇਕ ਅਤੇ ਪ੍ਰਤੀਕ ਹੈ। ਜਿਹੜਾ ਅਸੀਂ ਅੰਮ੍ਰਿਤ ਛਕਦੇ ਹਾਂ ਉਹ ਵੀ ਇਸੇ ਜੀਵਨ ਦੇ ਖਮੀਰ ਹੈ। ਸੋ ਇਹੋ ਹੀ ਅਸਲੀ ਦਾਮਨਿਕ ਸਦੀਵੀ ਜੀਵਨ ਬਦਲਣ ਵਾਲਾ ਇਲਾਹੀ ਧਰਮ ਪ੍ਰਚਾਰ ਹੈ। ਕੀ? ਕਿ ਆਪਣੀ ਮਨ ਦੀ ਰੰਗਤ ਨੂੰ ਨਿਰਮਲ ਬਣਾ ਕੇ ਸਾਧ ਸੰਗਤ ਵਿੱਚ ਆ ਕੇ ਅਤੁੱਟ ਸਿਮਰਨ ਕਰਨਾ, ਇਹੀ ਪ੍ਰਚਾਰ ਹੈ, ਇਲਾਹੀ ਪ੍ਰਚਾਰ, ਦਾਮਨਿਕ ਸਦੀਵੀ ਤਬਦੀਲੀ ਲਿਆਉਣ ਵਾਲਾ ਪ੍ਰਚਾਰ। ਇਸ ਤੋਂ ਇਲਾਵਾ ਹੋਰ ਪ੍ਰਚਾਰ ਇਤਨੇ ਕਾਰਗਰ ਸਿੱਧ ਨਹੀਂ ਹੋ ਸਕਦੇ। ਸੋ ਇਹ ਪ੍ਰਚਾਰ ਦੀ ਜਿਹੜੀ ਪ੍ਰਣਾਲੀ ਹੈ, ਤੁਰਾਂ ਤੋਂ ਇਲਾਹੀ ਹੁਕਮ ਅਨੁਸਾਰ ਅਦ੍ਰਿਸ਼ਟ ਚੁੱਪ ਚੁੱਪੀ ਤੇ ਗੁਪਤ ਹੀ ਵਰਤ ਰਿਹਾ ਹੈ, ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਇਹ ਕੰਮ। ਸੋ ਜਦ ਕਿਸੇ ਅਵਲਾਖੀ ਜੀਵ ਤੇ ਸਤਿਗੁਰ ਦੀ ਨਦਰ ਕਰਮ ਹੁੰਦੀ ਹੈ ਤਾਂ ਉਸਦੇ ਸੂਖਮ ਦਿਲ ਦੇ ਕਿੰਗਰਿਆਂ ਨੂੰ ਜਾ ਟੁੰਬਦੀ ਹੈ ਤੇ ਉਸਦੇ ਅੰਤਰ ਆਤਮੇ ਆਪੇ ਹੀ ਸਹਿਜ ਸੁਭਾਅ ਇਲਾਈ ਰਾਗ ਦੀ ਧੁਨੀ ਛਿੜ ਪੈਂਦੀ ਹੈ, ਜਿਸ ਨੂੰ ਸੁਣ ਕੇ ਉਸਦਾ ਮਨ ਅਲਮਸਤ ਮਤਵਾਰਾ ਹੋ ਕੇ ਕਹਿ ਉੱਠਦਾ ਹੈ, ਅਬ ਮੋਹਿ ਜੀਵਨ ਮਤ ਪਦਵੀ ਪਾਈ। ਧਿਆਨ ਦੇਣਾ ਜੀ, ਅਵਲਾਖੀ ਜਗਿਆਸੂ ਜਿਸ ਨੇ ਆਪਣੇ ਕੁਸੰਗਤ ਤੋਂ ਬਚਾਵ ਕੀਤਾ ਹੋਵੇ, ਜਿਸ ਨੇ ਬੁੱਧੀ ਦੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਤੋਂ ਆਪਣੇ ਮਨ ਨੂੰ ਦੂਰ ਰੱਖਿਆ ਹੋਵੇ ਤੇ ਜਿਸ ਨੇ ਆਪਣੇ ਅੰਤਸ਼ਕਰਨ ਨੂੰ ਨਿਰਮਲ ਕੀਤਾ ਹੋਵੇ, ਉਹ ਅਵਲਾਖੀ ਜਗਿਆਸੂ ਜਦੋਂ ਸਾਧ ਸੰਗਤ ਵਿੱਚ ਆ ਕੇ ਪਿਆਰ ਨਾਲ ਅਤੁੱਟ ਸਵਾਸ ਸਵਾਸ ਸਿਮਰਨ ਕਰਦਾ ਹੈ, ਉਸ ਅਵਲਾਖੀ ਜਗਿਆਸੂ ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਆਉਂਦੀ ਹੈ ਤੇ ਉਸਦੇ ਅੰਤਰ ਆਤਮੇ ਕੋਈ ਐਸੀ ਇਲਾਹੀ ਧੁਨੀ ਬੋਲ ਉੱਠਦੀ ਹੈ ਜਿਸ ਨੂੰ ਸੁਣ ਕੇ ਉਸਦਾ ਮਨ ਅਲਮਸਤ ਮਤਵਾਰਾ ਹੋ ਕੇ ਉਹ ਪੁਕਾਰ ਕੇ ਕਹਿ ਉੱਠਦਾ ਹੈ, ਅਬ ਮੋਹਿ ਜੀਵਨ ਪਦਵੀ ਪਾਈ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਗੁਰਬਾਣੀ ਵਿਚਾਰ ਲੇਖ ਨੰਬਰ 12 ਭਾਗ 2। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਹ 12 ਨੰਬਰ ਦੇ ਲੇਖ ਵਿੱਚ ਦੋ ਭਾਗ ਹਨ। ਸਿਰਫ ਦੂਜਾ ਭਾਗ ਹੀ ਆਪ ਜੀ ਨੂੰ ਸਰਵਣ ਕਰਾਇਆ ਗਿਆ ਸੀ। ਇਹ ਧਰਮ ਪ੍ਰਚਾਰ ਦਾ ਵਿਸ਼ਾ ਵੀ ਸਿੱਖ ਪੰਥ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਇੱਕ ਨੂੰ ਚਾਹੀਦਾ ਆਪਣੇ ਪੰਥ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾਵੇ। ਅਤੇ ਉਸ ਲਈ ਸਾਨੂੰ ਪਹਿਲਾਂ ਆਪਣੀ ਕੀ ਸਾਡੀ ਹੈਗੀ ਕੰਮ ਕੀ ਹੈ ਕਰਨ ਦਾ, ਆਪ ਜਪਣ ਦਾ, ਅਤੇ ਫਿਰ ਕਿਵੇਂ ਅਸੀਂ ਅਗਲਿਆਂ ਨੂੰ ਜਪਾ ਸਕਦੇ ਹਾਂ। ਗੁਰਮੁਖ ਪਿਆਰਿਆਂ ਨੇ 9 ਲੇਖਾਂ ਦੀ ਇੱਕ ਲੜੀ ਲਿਖੀ ਹੈ ਜੋ ਸਟਾਲ ਤੋਂ ਆਪ ਜੀ ਨੂੰ ਪ੍ਰਾਪਤ ਹੋ ਸਕਦੇ ਹਨ। ਇਹ ਜਿਹੜੀਆਂ ਲਿਖਤਾਂ ਹਨ, ਇਹ ਗੁਰਮੁਖ ਪਿਆਰਿਆਂ ਨੇ ਆਪ ਕਮਾ ਕੇ ਗੁਰਬਾਣੀ ਦੇ ਆਧਾਰ 'ਤੇ ਆਪਣੇ ਆਤਮਕ ਅਨੁਭਵ ਵਿੱਚੋਂ ਲਿਖੀਆਂ ਹਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਸੋ ਆਪ ਜੀ ਲਿਖਤਾਂ ਪ੍ਰਾਪਤ ਕਰਕੇ ਇਹਨਾਂ ਤੋਂ ਸੇਧ ਲੈ ਕੇ ਆਪਣਾ ਲੋਕ ਵੀ ਸੁਖੀ ਬਣਾ ਸਕਦੇ ਹੋ ਅਤੇ ਪਰਲੋਕ ਵੀ ਸੁਹੇਲਾ ਬਣਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।